ਖਬਰਾਂ ਦਾ ਬੁਲੇਟਿਨ ਲੈ ਕੇ ਸ਼੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਸੋਮਵਾਰ 3 ਵਿਸਾਖ 15 ਅਪ੍ਰੈਲ ਨਾਨਕਸ਼ਾਹੀ ਸੰਮਤ 556। ਪਹਿਲਾਂ ਚੋਣਵੀਆਂ ਖਬਰਾਂ। ਗ੍ਰਿਫਤਾਰੀ ਖਿਲਾਫ਼ ਕੇਜਰੀਵਾਲ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਈਡੀ ਤੋਂ 24 ਤੱਕ ਜਵਾਬ ਮੰਗਿਆ। ਭਗਵੰਤ ਮਾਨ ਨੇ ਤਿਹਾੜ ਜੇਲ੍ਹ ਵਿੱਚ ਕੇਜਰੀਵਾਲ ਨਾਲ ਕੀਤੀ ਮੁਲਾਕਾਤ, ਕਿਹਾ ਜੇਲ੍ਹ ਵਿੱਚ ਕੇਜਰੀਵਾਲ ਨਾਲ ਅਪਰਾਧੀਆਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਚੋਣ ਅਧਿਕਾਰੀਆਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਤਲਾਸ਼ੀ ਲਈ। ਤਿਹਾੜ ਜੇਲ੍ਹ ਵਿੱਚ ਰਹਿਣਗੇ ਅਰਵਿੰਦ ਕੇਜਰੀਵਾਲ। ਅਦਾਲਤ ਨੇ ਜੁਡੀਸ਼ੀਅਲ ਹਿਰਾਸਤ ਵਧਾਈ। ਜਲਦ ਤਰੀਕ ਚਾਹੁੰਦੇ ਸਨ ਕੇਜਰੀਵਾਲ, ਸੁਪਰੀਮ ਕੋਰਟ ਨੇ ਇਨਕਾਰ ਕੀਤਾ। ਪਰਮਿੰਦਰ ਢੀਂਡਸਾ ਨੂੰ ਟਿਕਟ ਨਾ ਦੇਣ 'ਤੇ ਬੀਬੀ ਜਗੀਰ ਕੌਰ ਦਾ ਵੀ ਛਲਕਿਆ ਦਰਦ। ਪ੍ਰਧਾਨ ਮੰਤਰੀ ਨੇ ਆਖਿਆ, ਮੇਰੇ ਫੈਸਲੇ ਕਿਸੇ ਨੂੰ ਡਰਾਉਣ ਲਈ ਨਹੀਂ। ਚੋਣ ਕਮਿਸ਼ਨ ਨੇ 44 ਦਿਨਾਂ ਵਿੱਚ 4658 ਕਰੋੜ ਰੁਪਏ ਜ਼ਬਤ ਕੀਤੇ। ਸ਼੍ਰੋਮਣੀ ਅਕਾਲੀ ਦਲ ਨੇ ਮੈਨੀਫੈਸਟੋ ਨੂੰ ਲੈ ਕੇ ਬਣਾਈ ਰਣਨੀਤੀ। 22 ਅਪ੍ਰੈਲ ਨੂੰ ਦੁਬਾਰਾ ਸੱਦੀ ਗਈ ਮੀਟਿੰਗ। ਮਨੀਸ਼ ਤਿਵਾੜੀ ਨੂੰ ਟਿਕਟ ਨਾਲ ਚੰਡੀਗੜ੍ਹ ਕਾਂਗਰਸ ਵਿੱਚ ਟੁੱਟ ਫੁੱਟ। ਪਵਨ ਬੰਸਲ ਸਮਾਗਮ ਵਿੱਚ ਨਹੀਂ ਪਹੁੰਚੇ। ਮਮਤਾ ਬੈਨਰਜੀ ਨੇ ਆਖਿਆ, ਬੀਜੇਪੀ ਸੱਤਾ ਵਿੱਚ ਆਈ ਤਾਂ ਚੋਣਾਂ ਨਹੀਂ ਹੋਣਗੀਆਂ। ਉਹ ਇੱਕ ਨੇਤਾ, ਇੱਕ ਦੇਸ਼, ਇੱਕ ਭਾਸ਼ਣ ਅਤੇ ਇੱਕ ਭੋਜਨ ਚਾਹੁੰਦੇ ਨੇ, ਅਜਿਹਾ ਬਿਆਨ ਦਿੱਤਾ। ਹੁਣ ਖਬਰਾਂ ਦੀ ਵਿਸਥਾਰ। ਸੁਪਰੀਮ ਕੋਰਟ ਅਤੇ ਹਾਈਕੋਰਟ ਦੇ 21 ਰਿਟਾਇਰ ਜੱਜਾਂ ਨੇ ਚੀਫ ਜਸਟਿਸ ਆਫ ਇੰਡੀਆ DY ਚੰਦਰਚੂੜ ਨੂੰ ਚਿੱਠੀ ਲਿਖੀ, ਜਿਸ ਵਿੱਚ ਉਹਨਾਂ ਦੱਸਿਆ ਕਿ ਕੁਝ ਲੋਕ ਸੋਚੇ ਸਮਝੇ ਢੰਗ ਨਾਲ ਦਬਾਅ ਬਣਾ ਕੇ ਗਲਤ ਸੂਚਨਾਵਾਂ ਅਤੇ ਜਨਤਕ ਰੂਪ ਵਿੱਚ ਅਪਮਾਨਿਤ ਕਰਕੇ ਨਿਆਂਪਾਲਿਕਾ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਇਹ ਲੋਕ ਹੋਸ਼ੇ ਰਾਜਨੀਤਿਕ ਹਿੱਤ ਅਤੇ ਨਿੱਜੀ ਲਾਭ ਲਈ ਨਿਆਂਇਕ ਪ੍ਰਣਾਲੀ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਘੱਟ ਕਰਨਾ ਚਾਹੁੰਦੇ ਨੇ। ਚਿੱਠੀ ਲਿਖਣ ਵਾਲਿਆਂ ਵਿੱਚ 21 ਜੱਜਾਂ ਵਿੱਚੋਂ 4 ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਹੈ, ਜਦਕਿ ਬਾਕੀ 17 ਸੂਬਿਆਂ ਦੇ ਹਾਈਕੋਰਟ ਦੇ ਚੀਫ ਜਸਟਿਸ ਜਾਂ ਹੋਰ ਜੱਜ ਨੇ 14 ਅਪ੍ਰੈਲ ਨੂੰ ਚੀਫ ਜਸਟਿਸ ਆਫ ਇੰਡੀਆ ਨੂੰ ਭੇਜੇ ਗਏ। ਖੁੱਲ੍ਹੇ ਖੱਤ ਵਿੱਚ ਜੱਜਾਂ ਨੇ ਉਹਨਾਂ ਘਟਨਾਵਾਂ ਦੇ ਬਾਰੇ ਵਿੱਚ ਨਹੀਂ ਦੱਸਿਆ ਜਿਨ੍ਹਾਂ ਦੇ ਕਾਰਨ ਇਹ ਚਿੱਠੀ ਲਿਖਣੀ ਪਈ। 21 ਜੱਜਾਂ ਦੀ ਚੀਫ ਜਸਟਿਸ ਆਫ ਇੰਡੀਆ ਨੂੰ ਲਿਖੀ ਚਿੱਠੀ ਦੇ ਅੰਸ਼ ਜਿਸ ਵਿੱਚ ਲਿਖਿਆ ਕਿ ਇਹ ਜ਼ਰੂਰੀ ਹੋ ਗਿਆ ਕਿ ਜੁਡੀਸ਼ਰੀ ਨੂੰ ਰਾਜਨੀਤਿਕ ਫਾਇਦੇ ਵਾਲੀ ਸੋਚ ਤੋਂ ਬਚਾਇਆ ਜਾਵੇ ਤਾਂ ਜੋ ਇਹ ਲੋਕਤੰਤਰ ਦਾ ਇੱਕ ਸਤੰਭ ਬਣੀ ਰਹੇ। ਸੁਪਰੀਮ ਕੋਰਟ ਦੇ ਰਿਟਾਇਰਡ ਜਸਟਿਸ ਦੀਪਕ ਵਰਮਾ, ਕ੍ਰਿਸ਼ਨ ਮਰਾਰੀ, ਦਿਨੇਸ਼ ਮਹੇਸ਼ਰੀ ਅਤੇ MR ਸ਼ਾਹ ਸਮੇਤ ਰਿਟਾਇਰਡ ਜੱਜਾਂ ਨੇ ਦੋਸ਼ ਲਾਇਆ ਕਿ ਆਲੋਚਕ ਅਦਾਲਤਾਂ ਅਤੇ ਜੱਜਾਂ ਦੀ ਇਮਾਨਦਾਰੀ 'ਤੇ ਸਵਾਲ ਉਠਾਉਣ ਦੇ ਨਾਲ ਜੁਡੀਸ਼ੀਅਲ ਸਿਸਟਮ 'ਤੇ ਅਸਰ ਪਾਉਣ ਦੇ ਲਈ ਧੋਖਾ ਦੇਣ ਵਾਲੇ ਤਰੀਕੇ ਅਪਣਾ ਰਹੇ ਨੇ। ਜੱਜਾਂ ਨੇ ਆਖਿਆ ਕਿ ਇਸੇ ਤਰ੍ਹਾਂ ਦੀਆਂ ਕਾਰਵਾਈਆਂ ਨਾ ਕੇਵਲ ਸਾਡੀ ਨਿਆਂਪਾਲਿਕਾ ਦੀ ਪਵਿੱਤਰਤਾ ਦਾ ਅਪਮਾਨ ਕਰਦੀਆਂ ਬਲਕਿ ਇਨਸਾਫ਼ ਅਤੇ ਨਿਰਪੱਖਤਾ ਦੇ ਸਿਧਾਂਤਾਂ ਲਈ ਸਿੱਧੀ ਚੁਣੌਤੀ ਦਿੰਦੀਆਂ, ਜਿਨ੍ਹਾਂ ਨੂੰ ਬਣਾਏ ਰੱਖਣ ਲਈ ਕਾਨੂੰਨ ਦੇ ਸਰਪ੍ਰਸਤ ਦੇ ਰੂਪ ਵਿੱਚ ਜੱਜਾਂ ਨੇ ਸਹੁੰ ਚੁੱਕੀ ਹੁੰਦੀ ਹੈ। 26 ਮਾਰਚ ਨੂੰ 600 ਵਕੀਲਾਂ ਨੇ ਵੀ ਚੀਫ ਜਸਟਿਸ ਆਫ ਇੰਡੀਆ ਨੂੰ ਚਿੱਠੀ ਲਿਖੀ ਸੀ, ਜਿਸ ਵਿੱਚ ਇੱਕ ਵਿਸ਼ੇਸ਼ ਗਰੁੱਪ ਬਾਰੇ ਲਿਖਿਆ ਸੀ ਕਿ ਨਿਆਂਪਾਲਿਕਾ 'ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ। ਉਹਨਾਂ ਆਖਿਆ ਕਿ ਇਹ ਗਰੁੱਪ ਨਿਆਂਇਕ ਵਿਵਸਥਾ ਨੂੰ ਪ੍ਰਭਾਵਿਤ ਕਰ ਰਿਹਾ ਅਤੇ ਆਪਣੇ ਕਸੇ ਪਿੱਠੇ ਰਾਜਨੀਤਿਕ ਏਜੰਡੇ ਤਹਿਤ ਹੋਸ਼ੇ ਦੋਸ਼ ਲਾ ਕੇ ਅਦਾਲਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸ਼ਰਾਬ ਨੀਤੀ ਘੁਟਾਲੇ ਵਿੱਚ ਤਿਹਾੜ ਜ਼ਿਲ੍ਹੇ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦੀਪਾਂਕਰ ਦੱਤ ਦੀ ਅਦਾਲਤ ਨੇ ਰਾਹਤ ਨਹੀਂ ਦਿੱਤੀ ਅਤੇ ਆਖਿਆ ਕਿ ਇਸ ਮਾਮਲੇ ਦੀ ਸੁਣਵਾਈ ਅਸੀਂ ਅਪ੍ਰੈਲ ਦੇ ਆਖਰੀ ਹਫ਼ਤੇ ਵਿੱਚ ਕਰਾਂਗੇ। ਰਾਓ ਸਾਹਿਬ ਨੇ ਅਦਾਲਤ ਨੇ ਕੇਜਰੀਵਾਲ ਦੀ ਜੁਡੀਸ਼ੀਅਲ ਹਿਰਾਸਤ 23 ਅਪ੍ਰੈਲ ਤੱਕ ਵਧਾ ਦਿੱਤੀ। ਕੇਜਰੀਵਾਲ ਵੱਲੋਂ ਪੇਸ਼ ਹੋਏ ਵਕੀਲ ਅਤੇ ED ਵੱਲੋਂ ਸੋਲੀਸਿਟਰ ਜਨਰਲ ਨੇ ਦਲੀਲਾਂ ਦਿੱਤੀਆਂ। ਕੇਜਰੀਵਾਲ ਦੇ ਵਕੀਲ ਨੇ ਆਖਿਆ ਕਿ ਮੈਂ ਕੁਝ ਹੈਰਾਨ ਕਰਨ ਵਾਲੇ ਫੈਕਟ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ। ਇਸ 'ਤੇ ਅਦਾਲਤ ਨੇ ਆਖਿਆ ਕਿ ਅਸੀਂ ਨੋਟਿਸ ਜਾਰੀ ਕਰਨ ਦਿਓ। ਉਹਨਾਂ ਆਖਿਆ ਕਿ ਸੁਣਵਾਈ ਦੀ ਤਰੀਕ ਕੋਲ ਰੱਖਿਓ ਅਤੇ ਹੋ ਸਕੇ ਤਾਂ ਇਸ ਨੂੰ ਸ਼ੁੱਕਰਵਾਰ। ਕੇਜਰੀਵਾਲ ਦੇ ਵਕੀਲ ਨੇ ਆਖਿਆ ਕਿ ਸੁਣਵਾਈ ਦੀ ਤਰੀਕ ਨੇੜੇ ਰੱਖੋ ਅਤੇ ਹੋ ਸਕਦਾ ਅਤੇ ਇਸੇ ਸ਼ੁੱਕਰਵਾਰ। ਇਸ 'ਤੇ ਅਦਾਲਤ ਨੇ ਆਖਿਆ ਕਿ ਅਸੀਂ ਤੁਹਾਨੂੰ ਕਰੀਬ ਦੀ ਤਰੀਕ ਦੇ ਸਕਦੇ ਹਾਂ ਲੇਕਿਨ ਉਹ ਤਰੀਕ ਨਹੀਂ ਜੋ ਤੁਸੀਂ ਸੁਝਾ ਦਿੱਤੀ ਹੈ। ਕੇਜਰੀਵਾਲ ਦੇ ਵਕੀਲ ਨੇ ਆਖਿਆ ਕਿ ਗ੍ਰਿਫਤਾਰੀ ਕੇਵਲ ਇਸ ਲਈ ਸੀ ਤਾਂ ਜੋ ਕੇਜਰੀਵਾਲ ਚੋਣ ਪ੍ਰਚਾਰ ਨਾ ਕਰ ਸਕਣ। ਅਦਾਲਤ ਨੇ ਆਖਿਆ ਕਿ ਅਸੀਂ ਇਸੇ ਮਹੀਨੇ ਦੇ ਆਖਰੀ ਹਫ਼ਤੇ ਵਿੱਚ ਸੁਣਵਾਈ ਕਰਾਂਗੇ। ਰਾਓ ਸਾਹਿਬ ਨੇ ਉਹਦੀ ਅਦਾਲਤ ਨੇ ਕੇਜਰੀਵਾਲ ਦੀ ਜੁਡੀਸ਼ੀਅਲ ਹਿਰਾਸਤ 23 ਅਪ੍ਰੈਲ ਤੱਕ ਵਧਾ ਦਿੱਤੀ, ਯਾਨੀ ਉਹ 23 ਅਪ੍ਰੈਲ ਤੱਕ ਤਿਹਾੜ ਵਿੱਚ ਰਹਿਣਗੇ। ਅਦਾਲਤ ਨੇ ਕੇਜਰੀਵਾਲ ਨੂੰ 1 ਅਪ੍ਰੈਲ ਤੋਂ 15 ਅਪ੍ਰੈਲ ਤੱਕ ਲਈ ਜੁਡੀਸ਼ੀਅਲ ਕਸਟਡੀ ਵਿੱਚ ਭੇਜਿਆ ਸੀ। ਕੇਜਰੀਵਾਲ ਨੂੰ ਜੇਲ੍ਹ ਨੰਬਰ 2 ਵਿੱਚ ਰੱਖਿਆ ਗਿਆ। ED ਨੇ ਸ਼ਰਾਬ ਨੀਤੀ ਕੇਸ ਵਿੱਚ ਕੇਜਰੀਵਾਲ ਨੂੰ 21 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ। 22 ਮਾਰਚ ਨੂੰ ਰਾਓ ਸਾਹਿਬ ਨੇ ਅਦਾਲਤ ਵਿੱਚ ਪੇਸ਼ੀ ਹੋਈ, ਜਿੱਥੇ ਉਹਨਾਂ ਨੂੰ 28 ਮਾਰਚ ਤੱਕ ED ਦੇ ਰਿਮਾਂਡ 'ਤੇ ਭੇਜਿਆ। ਰਿਮਾਂਡ ਬਾਅਦ ਵਿੱਚ 1 ਅਪ੍ਰੈਲ ਤੱਕ ਵਧਾਇਆ ਗਿਆ ਸੀ। ਪ੍ਰਧਾਨ ਮੰਤਰੀ ਨੇ ਆਖਿਆ ਕਿ ਮੇਰੇ ਫੈਸਲੇ ਕਿਸੇ ਨੂੰ ਡਰਾਉਣ ਲਈ ਨਹੀਂ। ਉਹਨਾਂ ਆਖਿਆ ਕਿ ਰਾਮ ਮੰਦਰ ਉਹਨਾਂ ਦੇ ਵਿਰੋਧੀ ਧਿਰ ਲਈ ਰਾਜਨੀਤਿਕ ਹਥਿਆਰ ਸੀ ਅਤੇ ਹੁਣ ਕੀ ਹੋਇਆ ਕਿ ਰਾਮ ਮੰਦਰ ਬਣ ਗਿਆ, ਉਹਨਾਂ ਦੇ ਹੱਥੋਂ ਮੁੱਦਾ ਨਿਕਲ ਗਿਆ। ਪ੍ਰਧਾਨ ਮੰਤਰੀ ਨੇ ਇੱਕ ਇੰਟਰਵਿਊ ਵਿੱਚ ਆਖਿਆ ਕਿ ਰਾਮ ਮੰਦਰ DMK ਦਾ ਸਨਾਤਨ ਵਿਰੋਧੀ ਮੁੱਦਾ, ਯੂਕਰੇਨ ਰੂਸ ਜੰਗ, ਚੋਣ ਬੌਂਡ, ਭਾਰਤ ਦੇ ਵਿਕਾਸ ਦੇ ਰੋਡਮੈਪ ਵਰਗੇ ਕਈ ਮੁੱਦਿਆਂ 'ਤੇ ਉਹਨਾਂ ਨੇ ਗੱਲਬਾਤ ਕੀਤੀ। ਉਹਨਾਂ ਆਖਿਆ ਕਿ ਮੈਂ ਸਮਝਦਾ ਕਿ 2047 ਅਤੇ 2024 ਦੋਨਾਂ ਨੂੰ ਮਿਕਸਅਪ ਨਹੀਂ ਕਰਨਾ ਚਾਹੀਦਾ, ਦੋਨੇ ਵੱਖੋ ਵੱਖਰੀਆਂ ਚੀਜ਼ਾਂ ਨੇ। ਉਹਨਾਂ ਆਖਿਆ ਕਿ ਸਾਡਾ ਟੀਚਾ 2024 ਨਹੀਂ 2047 ਹੈ ਅਤੇ 2047 ਤੱਕ ਕੀ ਕੁਝ ਹੋਣ ਵਾਲਾ ਹੈ। ਉਹਨਾਂ ਆਖਿਆ ਕਿ ਦੇਸ਼ ਦੀ ਆਜ਼ਾਦੀ ਦੇ 100 ਸਾਲ ਹੋਣਗੇ, ਇਹ ਮਾਈਲਸਟੋਨ ਹੋਏਗਾ, ਇਹ ਐਸੀਆਂ ਚੀਜ਼ਾਂ ਜੋ ਵਿਅਕਤੀ ਵਿੱਚ ਨਵਾਂ ਸੰਕਲਪ ਭਰਨਗੀਆਂ। ਉਹਨਾਂ ਆਖਿਆ ਕਿ ਮੇਰਾ ਮੰਨਣਾ ਹੈ ਕਿ ਇਹ ਮੌਕਾ ਕਿ 75 ਸਾਲ ਅਸੀਂ ਖੜ੍ਹੇ ਹਾਂ, 100 ਸਾਲ 'ਤੇ ਪਹੁੰਚਣ ਵਾਲੇ ਹਾਂ, ਇਸ 25 ਸਾਲ ਵਿੱਚ ਅਸੀਂ ਵੱਧ ਤੋਂ ਵੱਧ ਵਰਤੋਂ ਕਿਵੇਂ ਕਰੀਏ। ਅਸੀਂ ਇੰਸਟੀਚਿਊਟ ਆਪਣਾ ਟੀਚਾ ਬਣਾਇਆ ਕਿ ਮੈਂ ਇੰਨਾ ਹੀ ਕਰਾਂਗਾ। ਚੋਣ ਬੌਂਡ ਨੂੰ ਲੈ ਕੇ ਰਾਹੁਲ ਦੇ ਹਰ ਭਾਸ਼ਣ ਵਿੱਚ ਵਿਰੋਧੀ ਧਿਰ ਦੇ ਵੱਲੋਂ ਕਿਹਾ ਗਿਆ ਕਿ ਇਸ ਵਿੱਚ ਧਾਂਦਲੀ ਹੋਈ ਹੈ, ਅਤੇ ਮੋਦੀ ਨੇ ਆਖਿਆ ਕਿ ਅਸੀਂ ਤੁਹਾਨੂੰ ਮਨੀ ਟ੍ਰੇਲ ਮਿਲਾ ਰਹੇ ਹਾਂ ਕਿ ਕਿਸ ਕੰਪਨੀ ਨੇ ਦਿੱਤਾ, ਕਦੋਂ ਦਿੱਤਾ, ਕਿਸ ਤਰ੍ਹਾਂ ਦਿੱਤਾ। ਇਸ ਲਈ ਮੈਂ ਕਹਿ ਰਿਹਾ ਕਿ ਇਮਾਨਦਾਰੀ ਨਾਲ ਸੋਚੋ ਤਾਂ ਇਹ ਸਭ ਪਛਤਾਉਣਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਸੁਰੱਖਿਆ ਦਰਮਿਆਨ ਤਿਹਾੜ ਜੇਲ੍ਹ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਅਰਵਿੰਦ ਕੇਜਰੀਵਾਲ ਨੇ ਸ਼ੀਸ਼ੇ ਦੇ ਪਿੱਛੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਫੋਨ 'ਤੇ ਗੱਲਬਾਤ ਕੀਤੀ। ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਭਗਵੰਤ ਮਾਨ ਨੇ ਆਖਿਆ ਕਿ ਮੀਟਿੰਗ ਕੱਟੜ ਅਪਰਾਧੀ ਵਾਂਗ ਕਰਵਾਈ ਗਈ। ਉਹਨਾਂ ਸਵਾਲ ਕੀਤਾ ਕਿ ਕੇਜਰੀਵਾਲ ਨਾਲ ਅੱਤਵਾਦੀ ਵਰਗਾ ਕਿਉਂ ਸਲੂਕ ਕੀਤਾ ਗਿਆ। ਉਹਨਾਂ ਆਖਿਆ ਕਿ ਉਹਨਾਂ ਦਾ ਕਸੂਰ ਸਿਰਫ ਉਹ ਹੈ ਕਿ ਉਹਨਾਂ ਜਨਤਾ ਨੂੰ ਮੁਫ਼ਤ ਬਿਜਲੀ ਅਤੇ ਮੁਹੱਲਾ ਕਲੀਨਿਕ ਮੁਹੱਈਆ ਕਰਾਏ। ਉਹਨਾਂ ਨਾਲ ਅਜਿਹਾ ਸਲੂਕ ਕੀਤਾ ਜਾਵੇ ਜਿਵੇਂ ਤੁਸੀਂ ਦੇਸ਼ ਦੇ ਸਭ ਤੋਂ ਵੱਡੇ ਅੱਤਵਾਦੀਆਂ ਵਿੱਚੋਂ ਇੱਕ ਨੂੰ ਫੜ ਲਿਆ। ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਮੋਦੀ ਕੀ ਚਾਹੁੰਦੇ ਨੇ। ਉਹਨਾਂ ਆਖਿਆ ਕਿ ਪਾਰਦਰਸ਼ਤਾ ਦੀ ਰਾਜਨੀਤੀ ਸ਼ੁਰੂ ਕਰਕੇ ਭਾਜਪਾ ਦੀ ਰਾਜਨੀਤੀ ਨੂੰ ਖਤਮ ਕਰਨ ਵਾਲੇ ਪੱਕੇ ਇਮਾਨਦਾਰ ਅਰਵਿੰਦ ਕੇਜਰੀਵਾਲ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ। ਉੱਧਰ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਕਿ ਪੰਜਾਬ ਸਰਕਾਰ ਕੇਜਰੀਵਾਲ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਪੰਜਾਬ ਕਿਉਂ ਨਹੀਂ ਲਿਆਉਂਦੀ, ਫਿਰ ਮੁੱਖ ਮੰਤਰੀ ਜਦੋਂ ਚਾਹੁਣ ਆਪਣੇ ਸੁਪਰੀਮੋ ਨੂੰ ਮਿਲ ਸਕਦੇ ਨੇ। ਪਾਰਟੀ ਕਾਡਰ ਨੂੰ ਸੰਬੋਧਨ ਕਰਦਿਆਂ ਜਾਖੜ ਨੇ ਆਖਿਆ ਕਿ ਪ੍ਰਧਾਨ ਮੰਤਰੀ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦਾ ਸੰਕਲਪ ਭਾਜਪਾ ਦੇ ਮੈਨੀਫੈਸਟੋ ਵਿੱਚ ਸਪਸ਼ਟ ਕਰ ਚੁੱਕੇ ਹੈ ਅਤੇ ਪ੍ਰਧਾਨ ਮੰਤਰੀ ਦੀ ਨਿੱਜੀ ਗਰੰਟੀ ਹੈ ਜੋ 140 ਕਰੋੜ ਭਾਰਤੀਆਂ ਲਈ ਭਰੋਸੇ ਅਤੇ ਭਰੋਸੇਯੋਗਤਾ ਦੀ ਸੰਸਥਾ ਬਣ ਚੁੱਕੀ ਹੈ। ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਮੋਦੀ ਦਾ ਭ੍ਰਿਸ਼ਟ ਆਗੂਆਂ ਖਿਲਾਫ਼ ਕਾਰਵਾਈ ਕਰਨ ਦਾ ਸੰਕਲਪ ਉੱਚਾ ਅਤੇ ਤਾਕਤਵਰ ਹੈ ਅਤੇ ਇਸੇ ਕਰਕੇ ਉਹਨਾਂ ਨੂੰ ਪ੍ਰਸ਼ੰਸਾ ਮਿਲ ਰਹੀ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਭ੍ਰਿਸ਼ਟ ਤਰੀਕਿਆਂ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੀ ਨਾਕਾਮੀ ਨੂੰ ਦੱਸਦਿਆਂ ਆਖਿਆ ਕਿ ਪੰਜਾਬ ਵਿੱਚ ਕਿਸੇ ਵੀ ਮੁੱਦੇ ਦਾ ਨਿਆਂ ਯਕੀਨੀ ਬਣਾਉਣਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੁਆਰਾ ਦਰਸਾਏ ਗਏ ਫਲਸਫੇ ਦੇ ਬਿਲਕੁਲ ਉਲਟ ਹੈ, ਜੋ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੁਆਰਾ ਸਿਆਸੀ ਲਾਭ ਲੈਣ ਲਈ ਜਨਤਕ ਤੌਰ 'ਤੇ ਵਿਚਾਰਿਆ ਜਾ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਲਗਾਤਾਰ BJP 'ਤੇ ਟਕਰਾਅ ਵਾਲਾ ਰਵੱਈਆ ਰੱਖ ਰਹੀ ਹੈ। ਲੋਕ ਸਭਾ ਚੋਣਾਂ ਵੀ ਸ਼ੁਰੂ ਹੋਣ ਵਾਲੀਆਂ, ਦਿੱਲੀ ਵਿੱਚ 7ਵੇਂ ਗੇੜ ਵਿੱਚ ਆਮ ਚੋਣਾਂ ਹੋਣਗੀਆਂ। 25 ਮਈ ਨੂੰ ਦਿੱਲੀ ਦੀਆਂ 7 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਏਗੀ। ਇਸੇ ਲੜੀ ਵਿੱਚ ਆਮ ਆਦਮੀ ਪਾਰਟੀ ਨੇ ਚੋਣ ਪ੍ਰਚਾਰ ਲਈ ਰਣਨੀਤੀ ਤੇਜ਼ ਕਰ ਲਈ ਹੈ। ਆਮ ਆਦਮੀ ਪਾਰਟੀ ਕੱਲ੍ਹ ਤੋਂ 23 ਮਈ ਵਿਚਕਾਰ 200 ਰੈਲੀਆਂ ਕਰੇਗੀ। ਇਹਨਾਂ ਸੀਟਾਂ 'ਤੇ ਵਿਧਾਨ ਸਭਾ ਵਿੱਚ ਜਾਏਗੀ, ਜਿੱਥੇ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ। ਸੰਕਲਪ ਰੈਲੀ ਵਿੱਚ ਜਨਤਾ ਨੂੰ ਮੋਬਾਈਲ ਦੀ ਫਲੈਸ਼ ਜਗਾ ਕੇ ਸਹੁੰ ਚੁਕਾਈ ਜਾਵੇਗੀ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ 'ਤੇ ਪੂਰੀ ਦਿੱਲੀ ਦਾ ਅਪਮਾਨ ਕੀਤਾ ਅਤੇ ਲੋਕਾਂ ਦੇ ਕੋਲ ਵੋਟ ਦੀ ਤਾਕਤ ਹੈ ਅਤੇ ਇਸ ਤਾਕਤ ਨੂੰ ਜੇਲ੍ਹ ਦਾ ਜਵਾਬ ਵੋਟ ਤੋਂ ਦੇਣਗੇ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਦੱਸਿਆ ਕਿ ਦੂਜੇ ਗੇੜ ਵਿੱਚ ਆਮ ਆਦਮੀ ਪਾਰਟੀ ਦੀਆਂ ਉਹਨਾਂ 4 ਲੋਕ ਸਭਾ ਸੀਟਾਂ ਵਿੱਚ ਜੇਲ੍ਹ ਦਾ ਜਵਾਬ ਵੋਟ ਦਾ ਸੰਕਲਪ ਸਭਾ ਆਯੋਜਿਤ ਕਰੇਗੀ, ਜਿੱਥੇ ਆਮ ਆਦਮੀ ਪਾਰਟੀ ਦੇ ਕੋਲ ਉਮੀਦਵਾਰ ਨੇ। ਦਿੱਲੀ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗੱਠਜੋੜ ਦੇ ਬਾਅਦ ਦੋਨੇ ਪਾਰਟੀਆਂ ਇਕੱਠੀਆਂ ਚੋਣ ਮੈਦਾਨ ਵਿੱਚ ਹੈ। ਦਿੱਲੀ ਦੀਆਂ 7 ਲੋਕ ਸਭਾ ਸੀਟਾਂ, ਜਿਸ ਵਿੱਚ 4 'ਤੇ ਆਮ ਆਦਮੀ ਪਾਰਟੀ ਅਤੇ 3 'ਤੇ ਕਾਂਗਰਸ ਨੇ ਚੋਣ ਲੜਨ ਦਾ ਫੈਸਲਾ ਕੀਤਾ ਹੈ। ਤਾਮਿਲਨਾਡੂ ਦੇ ਨੀਲਗਿਰੀ ਵਿੱਚ ਚੋਣ ਅਧਿਕਾਰੀਆਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ ਦੀ ਤਲਾਸ਼ੀ ਲਈ। ਪੁਲਿਸ ਨੇ ਦੱਸਿਆ ਕਿ ਫਲਾਇੰਗ ਸਕੁਐਡ ਦੇ ਅਧਿਕਾਰੀਆਂ ਨੇ ਹੈਲੀਕਾਪਟਰ ਦੇ ਉਤਰਨ ਤੋਂ ਬਾਅਦ ਇਸ ਦੀ ਤਲਾਸ਼ੀ ਲਈ। ਰਾਹੁਲ ਕੇਰਲ ਵਿੱਚ ਆਪਣੇ ਸੰਸਦੀ ਹਲਕੇ ਵਾਇਨਾਡ ਦੇ ਦੌਰੇ 'ਤੇ ਜਾਣ ਵਾਲੇ ਸਨ ਅਤੇ ਉਦੋਂ ਇਹ ਤਲਾਸ਼ੀ ਲਈ ਗਈ। ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ 1 ਮਾਰਚ ਤੋਂ 13 ਅਪ੍ਰੈਲ ਤੱਕ ਚੈਕਿੰਗ ਦੌਰਾਨ ਦੇਸ਼ ਭਰ ਵਿੱਚੋਂ 4,458 ਕਰੋੜ ਰੁਪਏ, ਜਿਨ੍ਹਾਂ ਵਿੱਚ ਕੈਚ, ਸੋਨਾ ਚਾਂਦੀ, ਸ਼ਰਾਬ, ਡਰੱਗ ਅਤੇ ਕੀਮਤੀ ਸਮਾਨ ਸ਼ਾਮਲ ਹੈ। ਲੋਕ ਸਭਾ ਚੋਣਾਂ ਦੇ 75 ਸਾਲਾਂ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਇਹ ਛਾਪੇਮਾਰੀ ਹੈ। ਕਮਿਸ਼ਨ ਨੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ 3,475 ਕਰੋੜ ਰੁਪਏ ਸੀਜ਼ ਕੀਤੇ ਸਨ। ਚੋਣਾਂ ਦਾ ਰਸਮੀ ਐਲਾਨ ਤੋਂ ਪਹਿਲਾਂ ਜਨਵਰੀ ਅਤੇ ਫਰਵਰੀ ਵਿੱਚ ਕੁੱਲ 7,502 ਕਰੋੜ ਰੁਪਏ ਜ਼ਬਤ ਕੀਤੇ। ਇਸੇ ਤਰ੍ਹਾਂ ਜਨਵਰੀ ਤੋਂ 13 ਅਪ੍ਰੈਲ ਤੱਕ ਕੁੱਲ 12,000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜ਼ਬਤ ਕੀਤੀ ਗਈ ਸੀ। 1 मार्च तो बाद किए जब्त समान 2068 करोड़ रुपए के ड्रग 1142 करोड़ रुपए के मुफ्त में वंडे जाने वाले समान 562 करोड़ रुपए दियां कीमती धातुआ 499 करोड़ की शराब 395 करोड़ रुपए कैश शामिल सी। कैश समेत सारे समानू मिला के हर दिन करीब 100 करोड़ रुपए सीज किए जा रहे हैं। तमिलनाडु में सब तो ज़्यादा 53 करोड़ कैश, तेलंगाना 49 करोड़, महाराष्ट्र में 40 करोड़, कर्नाटक और राजस्थान 35-35 करोड़ रुपए जब्त किए गए। ढींडसा परिवार के समर्थकों ने सुखबीर सिंह बादल से दोष लाया कि सुखबीर ने परिवार लिए पंथ ते पार्टी दोवें दाते ला दिते। अकाली दल वालों जारी लोग सभा उम्मीदवारों की पहली लिस्ट ने अकाली दल की होनी का हाल कर दिता है। उन्होंने आख्या कि सुखबीर बादल ने ढींडसा परिवार को नाराज किया। पंजाब के 13 हल्कों में अकाली दल सब तो मजबूत उम्मीदवार परमिंदर सिंह ढींडसा बारे उन्होंने आख्या कि बादल परिवार के उम्मीदवारों तो भी कई गुणा ज़्यादा चंगा सी। तो सुखबीर की तानाशाही इस गलों स्पष्ट है कि अकाली दल की कोर कमेटी की मीटिंग में भी टिकटों की वंड की चर्चा नहीं की। श्रोमणी अकाली दल के प्रधान सुखबीर सिंह बादल ने सिविल हस्पताल में इको बैड से मरीज और मृतक देह दे रात भर इकट्ठे पैण से ट्वीट करदिया आख्या कि पंजाब के मुख्यमंत्री अरविंद केजरीवाल की सेवा में लगे ने ते सूबे की सेहत व्यवस्था चरमरा गई है। सुखबीर बादल ने आख्या कि सिविल हस्पताल में एको बिस्तरे ते एक मरीज ते एक लाश की तस्वीर आम आदमी पार्टी के राज विच पंजाब दीयां सेहत सेवावां दा असल शीशा दिखाउंदी है। उन्होंने आख्या कि एक अणपछाते बजुर्ग नूं एंबूलेंस की मदद नाल सिविल हस्पताल ते लियांदा गया जिस बैड ते उस नूं शिफ्ट किया उस ते पहलां ही एक व्यक्ति मौजूद सी। सिविल हस्पताल में दाखिल होने के करीब 3-4 घंटे बाद बुजुर्ग की मौत हो गई तो उसकी मृतक दे तकरीबन 12 घंटे तक वार्ड में बैड पर पे सुनील के नाल पई रही। हस्पताल के स्टाफ ने मृतक दे नूं मोर्चरी में शिफ्ट नहीं किया। मौसम अनुसार आने वाले 24 घंटे दौरान पंजाब में मौसम खुश्क रहेगा। इस दे नाल ही हुण तुसीं जसविंदर सिंह बिट्टा नूं इजाजत दिओ। धन्नवाद। सत श्री अकाल।